Dundat bandana bandana anakaba sarb kala sarb kala samrath samrath indo आपकीनो अपन बिस्थार सब कुछ उसका ओह करने सब किछ उसका ओ करने हार आप कीनो अपन बिस्थार आप कीनो अपन बिस्थार आप उपदेशे समझे आप आप उपदेश समझे आप रचया सबके साथ आपे रचया सबके साथ सबके साथ आपकी ना आपन बिस्तार आपकी ना आपन बिस्तार सब किछ उसको अपन बिस्तार सब किछ उसका ओह करने सब किछ उसका ओह करने आपकी ना आपन बिस्तार आपकी ना आपन बिस्तार उसते भिन्न कहो किछ हो उसते भिन्न कहो किछ हो थान थनंतर एको सो थान थनंतर एको सो अपने चलते आप करने अपने चलते आप करने कौतिक करे रंग अपार कौतिक करे रंग अपार मन अपने माहे मन में आप मन अपने माहे नानक कीमत कहन न जा नानक कीमत कहन न जा। आप की नो आप की नो अपन बिस्थार, आप की नो अपन बिस्थार। सत 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 प्रभु स्वामी सत 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 प्रभु स्वामी गुरु प्रसाद किने विख्यानी सच 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 सब की ना सच 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 सब की ना कोट मधे किन विरले चीना कोट मधे किन विरले चीना भला 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 तेरा रूप भला 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 तेरा रूप अत सुंदर अपार अनु अत सुंदर अपार अनु निर्मल 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 तेरी बाणी निर्मल 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 तेरी बाणी घट घट सुनी सरवन बखानी घट घट सुनी सरवन बखानी पवित्र 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 पुनीत पवित्र 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 पुनीत नाम जपे नानक मन प्रीत नाम जपे नानक मन प्रीत, मन प्रीत आप कीनो, आप कीनो अपन बिस्थार, आप कीनो अपन बिस्थार, सब किछ उसका, सब किछ उसका ओह करने हा, सब किछ उसका ओह करने हा, आप कीनो, आप कीनो अपन बिस्थार, आप कीनो अपन बिस्थार। आप कीनो अपन बिस्थार, आप कीनो अपन बिस्थार, सब किछ उसका, सब किछ उसका ओ करने हा, आप कीनो अपन बिस्थार, तू करता करना मैं नहीं, तू करता करना मैं नहीं, जा हों करी जा हो करी ना होई, मेरे हर जियो मेरे हर जियो, सब को तेरे वस, असा जोर नाही, असा जोर नाही, जे किछ कर हम सके, असा जोर नाही, जे किछ कर हम सके, कीता करना सर्ब रजाई, कीता करना सर्ब रजाई, किछ कीचे जे कर सकी है, अपना कीता कछु न होवे, अपना कीता कछु न होए, ज्यों हार भावे पौड़ी वड़े किया वड़े आईया, किछ कहना कहन ना जाए, सो करता कादर करीम, दे जिया रिजक संभा है, दे ले एक तू दे ले एक तू दिगर को नहीं, आप कीनो आपन बिस्थार, आपी ने आप साजेया, आप कीनो आपन बिस्थार, आपी ने आप साजियो, आप ही ने रचियो ना दुई कुदरत साजिए कर आसन डिठो चा दाता करता आप तू तुस देवे करे पसाओ तू जानो ही सब से तू जानो ही सब से मन में आप मन अपने माहे आज दा ए समागम सोलह वक वक समागमां दा अखीर है इस सारे समागम विच तरतीब बड़ी खूबसूरत चली सिरजना ते सिरजनहार ते सिरजनहार नू समझना कई कोट वाली अष्टपदी सिरजना दा खुलासा सिरजना दा विस्तार सी उस्तत करे अनेक जन अंत ना पारावार नानक रचना प्रभ रची सिरजना बहुविध मैं पिछली लड़ी नाल जोड़ना चाहता बहुविध अनेक प्रकार कई कोट होए पुजारी कई कोट आचार व्यवहारी कई कोट भय तीर्थवासी सिरजना दे वख वख रूप रचना दे वख वख रूप अगली अष्टपदी उन दे श्लोक विच फिर एक मसला खड़ा कर देता ओ है रचनहार कौन है रचनहार कौन है जवाब सी करण कारण प्रभ एक है दूसर ना ही कोई नानक तिस बलिहार ने जल थल मही अल सोए पहले रचना मुड़ रचनहार दी पछाण ते सारी अष्टपदी विच ए हुई कुछ चलदा रहा करन करावन करने जोग जो तिस भावे सोई होग क्योंकि ओ बेअंत है ओ सीमा तो बाहर है इसलिए उन्दी रचना दा जिक्र करदे आं ते उन्दा जिक्र करदे आं कई थावें सीमा तो बाहर गए हर गल असीम दी सीमा विच नहीं कीती जा सकती। ऐसे कुछ विचार आए। उस तो बाद मसला आया कि उस सिरजनहार नूं किवें मिलिया जाए, क्योंकि उन्हूं मिले बिना सुख नहीं, आत्मक चैन नहीं, विछड़ के दुख है, मिलाप विच सुख है। इसलिए मिलन दा उपराला एक रस्ता तरकीब सोचिए, सुख मिलाप विच है, विछोड़े विच दुख है। हुण विछोड़ा क्यों है ते मिलाप ले की चाहिदा है, इसलिए इस अष्टपदी दे श्लोक विच ये दो पहलू आमो सामने खड़े कर दिते। मैं पिछली लड़ी नूं नाल जोड़ रहा, वो दो पहलू सन मस्कीनिया ते अहंकारिया। श्लोक फिर दोहरा दिया। सुखी बसे मस्कीनिया, सुखी बसे मस्कीनिया, आप निवार तले। एक पहलू सुख रूप परम आनंद की प्राप्ति का, दूजे पासे बड़े बड़े अहंकारिया, बड़े बड़े अहंकारिया, नानक गर्भ गले। एक पासे अहंकार जेड़ा सारे दुख पैदा कर रहा है, उस दिन पिछले समागम विच भी सी, ते एक पासे मस्कीनिया जो सुख दे केंद्र तक पुजदा है। इत्थे समझाया जा रहा सी इस अष्टपदी विच कि गर्भ करके तू विछड़ के किवें दुख पाउना है, ते वो गर्भ केड़ी केड़ी चीज दा है, इस अष्टपदी विच एक खुलासा किया गया। ते तीन चीजां दा पहलू बनाया गया, राज, जोबन ते धन। केंद्रीय रूप विच बेसिक अहंकार दा केंद्र जन्मदिन वाले, बाकी इन्हां दे नाल संबंधित ने। ते आख्या जिसके अंतर राज अभिमान, सो नरक पाती होवत सुआन, जो जाने मैं जोबनवंत, सो होवत बिष्टा कजंत। आपस को कर्मवंत कहावे, जन्म मरे बहु जोन भरमावे, तन भूम का जो करे गुमान, सो मूर्ख अंधा अज्ञान। ये मस्कीन नहीं बन देंगे, इसलिए सुख दे केंद्र नाल नहीं जुड़न देंगे। सुख दे केंद्र नाल जुड़न लई कर्म धरती विच पहुंच के भला ने कर्म किवें रहना है, क्योंकि जिन्ना कर्म है उनके नाल अहंकार जुड़िया होया है। जिन्ना कर्म है भावें वह धर्म का ही कर्म है, मैं उस अर्ज की सी, भावें वह कर्म धर्म के खेत्र विच होवे, जिथे मनुख यह समझदा होवे मैं कुछ कर सकना ते कीता है, भावें एक ओतरी कराई है पाठां दी, पर वो कहिंदा मैं कीता है, भावें उन्हें दस मालां रोज फेरियां ने, पर वो कहिंदा मैं कुछ कीता है, भावें पंजां सत्तां बाणियां दा उसने रोज पाठ किया। जे भलाई उहदे विच हों ना होवे ते अज पंज जां सत्त बाणियां दे झगड़े इख्तलाफ क्यों होण, हो रहे ने बाणी दे नाम ते हो रहे ने, क्योंकि कर्म खेत्र विच चली गई। जो कुछ कर सकना है वह कर्म खेत्र है जिंदे नाल मनुख ने करना है। गुरु ने बाणी विच इसलिए एक लफज देते, जब ए जाने मैं किछ करता, भावे कुछ भी करता है, ਜਿਹੜਾ ਕੰਮ ਇਹ ਕਰਮ ਸਮਝ ਕੇ ਕਰਦਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਸੰਸਾਰ ਕਰਮ ਧਰਤੀ ਹੈ, ਤੇ ਇਸ ਕਰਮ ਧਰਤੀ ਸੰਸਾਰ ਵਿੱਚ ਆਏ, ਇੱਥੇ ਕਰਮਾਂ ਦਾ ਹੀ ਹਿਸਾਬ ਹੈ, ਕਰਮਾਂ ਦਾ ਹੀ ਲੇਖਾ ਜੋਖਾ ਹੈ। ਜੇ ਵੇਹ ਕਰਮ ਕਮਾਉਂਦੇ ਤੇ ਵੇਹ ਫਲ ਤੇ, ਜੈਸਾ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੁਖਾਤ। ਇਹ ਸੰਸਾਰ ਕਰਮ ਧਰਤੀ ਹੈ, ਤੇ ਹੇ ਮਨੁੱਖ ਤੂੰ ਇੱਥੇ ਕਰਮ ਧਰਤੀ ਵਿੱਚ ਆ ਗਿਆ, ਤੇ ਹਿਸਾਬ ਕਰਮਾਂ ਦਾ ਹੀ ਹੈ, ਤੇ ਜਿੱਥੇ ਹਿਸਾਬ ਦਾ ਮਸਲਾ ਆਵੇਗਾ ਉੱਥੇ ਹੋਂ ਖੜੀ ਹੋਵੇਗੀ, ਮੈਂ ਕੀ ਕੀਤਾ, ਬਦਲੇ ਵਿੱਚ ਮੈਨੂੰ ਕੀ ਮਿਲ ਰਿਹਾ। ਤੇ ਜਦੋਂ ਹੋਂ ਖੜੀ ਹੋਏਗੀ ਉਦੋਂ ਮਸਕੀਨਤਾ ਨਹੀਂ ਰਹੇਗੀ, ਤੇ ਸੁਖੀ ਬਸੇ ਮਸਕੀਨੀਆਂ ਸੁੱਖ ਤੋਂ ਦੂਰ ਹੋ ਗਿਆ। ਹੁਣ ਜਦੋਂ ਵੀ ਕੁਝ ਕਰ ਰਿਹਾ ਉਦੋਂ ਮਨ ਵਿੱਚ ਖਿਆਲ ਆ ਰਿਹਾ, ਭਾਵੇਂ ਚੰਗਾ ਕੰਮ ਹੀ ਕਰ ਰਿਹਾ, ਪਰ ਜਦੋਂ ਕੁਝ ਕਰ ਰਿਹਾ ਨਾ, ਆਪਣੀ ਸੋਚ ਨਾਲ ਅਤੇ ਆਪਣੇ ਫੈਸਲਿਆਂ ਨਾਲ ਉਹਦੇ ਨਾਲ ਹੋਂ ਜੁੜ ਜਾਏਗੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਨਾਥਾਂ ਦੇ ਸਵਾਲ ਦਾ ਇੱਕ ਥਾਵੇਂ ਬੜਾ ਖੂਬਸੂਰਤ ਜਵਾਬ ਦਿੱਤਾ। ਕਹਿੰਦੇ ਨੇ, ਸਵਾਲ ਸੀ, ਕਿਨ ਬਿਦ ਬਾਦਾ ਕਿਨ ਬਿਦ ਛੂਟਾ, ਕਿਨ ਬਿਦ ਬਾਦਾ ਕਿਨ ਬਿਦ ਛੂਟਾ, ਕਿਨ ਬਿਦ ਆਵਨ ਜਾਵਨ ਟੂਟਾ। ਕਹਿਣ ਲੱਗੇ ਇਹ ਜੀਉ ਬਚਦਾ ਕਿਵੇਂ, ਗੁਲਾਮ ਕਿਵੇਂ ਹੁੰਦਾ, ਫਾਈ ਵਿੱਚ ਕਿਵੇਂ ਫਸਦਾ, ਤੇ ਉਸ ਫਾਈ ਤੋਂ ਇਹਦਾ ਛੁਟਕਾਰਾ ਕਿਵੇਂ ਹੁੰਦਾ, ਇਹਦਾ ਆਵਣ ਜਾਣ ਭਟਕਣਾ ਕਿਵੇਂ ਖਤਮ ਹੁੰਦੀ ਹੈ। ਸਵਾਲ ਸੀ, ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ। ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀ। ਤੁਸੀਂ ਕਹਿੰਦੇ ਹੋ ਕਰਮ ਜਿਹੜਾ ਹਾਂ ਹੈ, ਤੇ ਹਾਂ ਜਿਹੜੀ ਹੈ ਉਹ ਮਿਲਣ ਨਹੀਂ ਦਿੰਦੀ, ਹਾਂ ਦਰਮਿਆਨ ਵਿੱਚ ਖੜੀ ਹੈ, ਹਾਂ ਹਾਂ ਭੀਤ ਭਇਓ ਹੈ ਵਿੱਚੋਂ ਦੀਵਾਰ ਬਣ ਕੇ ਖੜੀ ਹੈ, ਉਹ ਸੁੱਖਾਂ ਦੇ ਕੇਂਦਰ ਨਾਲ ਸੰਬੰਧ ਨਹੀਂ ਜੁੜਨ ਦਿੰਦੀ, ਤੇ ਹਰ ਕਰਮ ਭਾਵੇਂ ਕੈਸਾ ਵੀ ਹੈ ਉਹਦੇ ਵਿੱਚ ਹਾਂ ਖੜੀ ਹੈ। ਤੇ ਫਿਰ ਬਿਨਾਂ ਕਰਮ ਤੋਂ ਹੋ ਜਾਣ ਦਾ ਤਰੀਕਾ ਕੀ ਹੈ? ਇਸ ਸੰਸਾਰ ਵਿੱਚ ਰਹਿ ਕੇ ਕੋਈ ਬਿਨਾਂ ਕਰਮ ਤੋਂ ਹੋ ਜਾਏ? ਇੱਥੇ ਤਾਂ ਸਭ ਕੁਝ ਹੈ ਹੀ ਕਰਮ 'ਤੇ ਆਧਾਰਿਤ। ਗੁਰੂ ਕਹਿੰਦੇ ਨੇ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀ। ਅਤੇ ਗੁਰੂ ਨਾਨਕ ਨੇ ਜਵਾਬ ਦਿੱਤਾ, ਜਵਾਬ ਵੀ ਬੜਾ ਤਸੱਲੀ ਬਖਸ਼ ਅਤੇ ਬੜੇ ਸਾਫ ਲਫ਼ਜ਼ਾਂ ਵਿੱਚ। ਕਹਿਣ ਲੱਗੇ, ਹਉਮੈਂ ਬਾਧਾ ਹਉਮੈਂ ਬਾਧਾ ਗੁਰਮੁਖ ਛੂਟਾ। ਹਉਂ ਕਰਕੇ ਮਨੁੱਖ ਦਾ ਜੀਵ ਬੱਝ ਰਿਹਾ ਸੀ, ਬੰਧਨਾਂ ਵਿੱਚ ਪੈ ਰਿਹਾ ਸੀ, ਭਾਵੇਂ ਉਹ ਬੰਧਨ ਕਰਮ ਦੇ ਹੀ ਹੋਣ। ਕਰਮ ਵੀ ਆਪਣੇ ਆਪ ਵਿੱਚ ਇੱਕ ਬੰਧਨ ਹੈ। ਜੋ ਕੁਝ ਅਸੀਂ ਤੁਸੀਂ ਨਿਸ਼ਚਿਤ ਕਰਨੇ ਹਨ ਉਹ ਕਿਸੇ ਨਾ ਕਿਸੇ ਢੰਗ ਨਾਲ ਕਦੀ ਵੇਖਿਓ ਉਹ ਬੰਧਨ ਹੈ। ਭਾਵੇਂ ਅਖੰਡ ਪਾਠ ਦਾ 48 ਘੰਟੇ ਵਿੱਚ ਹੋਣਾ ਇਹ ਵੀ ਇੱਕ ਬੰਧਨ ਹੈ। ਅਖੰਡ ਦਾ ਮਤਲਬ ਤਾਂ ਹੈ ਜਿਹਦਾ ਦਰਮਿਆਨ ਵਿੱਚ ਟੁੱਟੇ ਨਾ ਲੜੀ ਨਾ ਟੁੱਟੇ। ਪਰ ਜੇ ਸਮਝ ਲਈ ਸਮਝਣ ਲਈ ਅਤੇ ਪਿਆਰ ਨਾਲ ਕਰਨ ਲਈ 48 ਦੀ ਥਾਂ 52 ਘੰਟੇ ਹੋ ਜਾਣ ਤਾਂ ਕੀ ਬਾਣੀ ਜਾਂ ਪਾਠ ਧਰਮ ਧਰਮ ਨਹੀਂ ਰਹਿੰਦਾ। ਪਰ ਮਨੁੱਖ ਨੇ ਹਰ ਗੱਲ ਨੂੰ ਬੰਧਨ ਬਣਾਉਣਾ ਨਾ। ਜਿਹੜਾ ਕੰਮ ਵੀ ਅਸੀਂ ਸੋਚਾਂਗੇ ਕਰਾਂਗੇ ਉਹਦੇ ਪਿੱਛੇ ਕਿਸੇ ਨਾ ਕਿਸੇ ਢੰਗ ਨਾਲ ਬੰਧਨ ਖਲੋਤਾ ਹੈ, ਉਹਦੇ ਵਿੱਚ ਹੀ ਹਉਂ ਖਲੋਤੀ ਹੈ। ਅਤੇ ਗੁਰੂ ਕਹਿੰਦੇ ਨੇ ਹਉ ਮੈਂ ਬਾਧਾ ਗੁਰਮੁਖ ਛੋਟਾ, ਗੁਰਮੁਖ ਆਵਨ ਜਾਵਨ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ। ਹੁਣ ਇੱਥੇ ਖਲੋਣਾ ਹੈ, ਗੁਰਮੁਖ ਕਰਮ ਵੀ ਕਰ ਰਿਹਾ ਪਰ ਨੇ ਕਰਮੀ ਹੋ ਕੇ ਕਰ ਰਿਹਾ। ਅੱਗੇ ਇੱਕ ਵਾਰ ਤੋਂ ਕਾਹੀ ਸੀ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸ ਨੂੰ ਕਾ ਨਿਰਮਲ ਧਰਮ। ਇਹ ਨਹੀਂ ਕਰਮ ਛੱਡ ਦੇਵੇ, ਪਰ ਜਿਵੇਂ ਉਸ ਦਿਨ ਲਫਜ਼ ਆਏ ਸਨ ਕਰਮ ਵੀ ਉਸ ਥਾਂ 'ਤੇ ਉਸ ਅਵਸਥਾ 'ਤੇ ਪੁੱਜ ਜਾਏ ਕਿ ਤੈਨੂੰ ਇਹ ਸੋਚ ਕੇ ਫੈਸਲਾ ਨਾ ਕਰਨਾ ਪਵੇ ਮੈਂ ਕਰਮ ਕਰ ਰਿਹਾ। ਪਿਛਲੇ ਦਿਨਾਂ ਚਰਜ਼ ਕੀਤੀ ਸੀ ਜੇ ਸੋਚਣਾ ਗਿਣਤੀ ਵਿੱਚ ਪੈਣਾ ਅੱਜ ਮੈਂ 10 ਮਾਲਾਂ ਕਰਨੀਆਂ ਨੇ, ਅੱਜ 6 ਮਾਲਾਂ ਕਰਨੀਆਂ ਨੇ, ਅਤੇ ਮਾਲਾਂ ਕਰਦਿਆਂ ਕਰਦਿਆਂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਤੂੰ ਗਿਣਤੀ ਵਿੱਚ ਹੀ ਪਿਆ ਰਵੇਂ, ਕਿੰਨੀਆਂ ਹੋ ਗਈਆਂ ਨੇ, ਕਿੰਨੀਆਂ ਬਾਕੀ ਰਹਿ ਗਈਆਂ ਨੇ, ਉਹਦੇ ਵਿੱਚ ਹੋਂ ਪੈਦਾ ਹੋਏਗੀ, ਇੰਨੀਆਂ ਕਰ ਲਈਆਂ ਨੇ, ਇੰਨੀਆਂ ਮੈਂ ਰੋਜ਼ ਕਰਨਾ। ਅਤੇ ਜੇ ਭਲਾ ਤੇਰੇ ਜੀਵਨ ਅਭਿਆਸ ਵਿੱਚ ਹੀ ਸਿਮਰਨ ਚਲਾ ਜਾਏ ਪੁੱਜ ਜਾਏ, ਤੈਨੂੰ ਗਿਣਤੀ ਕਰਨੀ ਨਾ ਪਵੇ ਅੱਜ ਮੈਂ ਅੱਜ ਦੀ ਦਿਹਾੜੀ ਵਿੱਚ ਕਿੰਨੀਆਂ ਮਾਲਾਂ ਕਰ ਲਈਆਂ ਨੇ, ਉਹ ਕਰ ਲਈਆਂ ਹੋਏਗਾ, ਇਹ ਹੋ ਗਈਆਂ ਹੋਏਗਾ, ਹੋ ਗਈਆਂ ਅਤੇ ਕਰ ਲੈਣੀਆਂ ਵਿੱਚ ਬੜਾ ਫਰਕ ਹੈ। ਜਿੱਥੇ ਕਰ ਲੈਣੀਆਂ ਨੇ ਨਾ, ਮੈਂ ਐਗਜ਼ਾਮਪਲ ਦਿੱਤੀ ਸੀ, ਤੁਸੀਂ ਕਦੀ ਖਿਆਲ ਕਰਿਓ ਵਿਸ਼ਵਾਸ ਕਿਹੜਾ ਅਸੀਂ ਆਪਣੀ ਮਰਜ਼ੀ ਨਾਲ ਲੈਂਦੇ ਵੀ ਹੁਣ ਸਾਹ ਲੈ ਲਈਏ, ਸਾਰੀ ਜ਼ਿੰਦਗੀ 100-100 ਸਾਲ ਸਵਾਸ ਲਈ ਜਾਂਦੇ ਹਾਂ ਪਤਾ ਹੀ ਕੋਈ ਨਹੀਂ, ਕਿਉਂਕਿ ਜੀਵਨ ਅਭਿਆਸ ਅਸਲ ਜੀਵਨ ਹੈ, ਕਿਉਂਕਿ ਜੀਵਨ ਹੈ ਨਾ, ਸਰੀਰਕ ਜੀਵਨ ਦਾ ਮਸਲਾ ਹੈ, ਅਤੇ ਉਹ ਚੱਲ ਹੀ ਤਾਂ ਸਕਦਾ ਜੇ ਆਪਣੇ ਆਪ ਸੁਭਾਅ ਵਿੱਚ ਚਲਾ ਜਾਏ। ਇਸ ਲਈ ਇਸ ਤੁਕ ਦੇ ਵੀ ਅਖੀਰ 'ਤੇ ਇੱਕ ਗੱਲ ਕਹੀ ਨੇ ਗੁਰੂ ਨਾਨਕ ਨੇ ਆਖਿਆ, ਕਹਿੰਦੇ ਨੇ ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀਓ। ਲਓ ਆਹ ਗੱਲ ਸਮਝਣੀ ਹੈ, ਗੁਰਮੁਖ ਕਰਮ ਕਰਦਿਆਂ ਜਿਹੜਾ ਸਾਨੂੰ ਦਿਸਦਾ ਹੈ ਨਾ ਉਹ ਵੀ ਨੇਕਰਮਾ ਕਰਦਾ ਹੈ। ਕਿਉਂ? ਕਿਉਂਕਿ ਉਹ ਕੁਝ ਹੋ ਰਿਹਾ ਉਹਦੇ ਕੋਲੋਂ ਜੋ ਕੁਝ ਉਹ ਆਪਣੇ ਮਨ ਦੇ ਆਪਣੀ ਸਿਆਣਪ ਦੇ ਫੈਸਲੇ ਨਾਲ ਨਹੀਂ ਕਰ ਰਿਹਾ ਉਹਦੇ ਸੁਭਾਅ ਵਿੱਚ ਸ਼ਾਮਿਲ ਹੋ ਗਿਆ। ਅਤੇ ਤੁਕਾਈ ਸੀ ਇੱਕ ਵਾਰ ਕਿ ਗੁਰਮੁਖ ਹਾਸੇ ਗੁਰਮੁਖ ਰੋਵੇ ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਉੱਥੇ ਹੋਵੇ ਦਾ ਮਸਲਾ ਹੈ, ਜਿਹੜੀ ਚੀਜ਼ ਵੀ ਆਪਣੀ ਹੋਂਦ ਦਰਮਿਆਨ ਵਿੱਚੋਂ ਕੱਢ ਕੇ ਕੇਵਲ ਪ੍ਰਭੂ ਨਾਲ ਸੰਬੰਧਿਤ ਹੋ ਜਾਏ ਉਹ ਭਗਤੀ ਹੈ, ਔਰ ਉਹ ਸਫਲ ਹੁੰਦੀ ਹੈ। ਐਗਜ਼ਾਮਪਲ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਤੁਕ ਹੈ, ਸਤਿਗੁਰੂ ਕਹਿੰਦੇ ਨੇ ਜੈਸੇ ਕਾਤੀ 30-32 ਹੈ। ਕਾਤੀ ਕਹਿੰਦੇ ਨੇ ਕੱਟਣ ਵਾਲੀ ਚੀਜ਼ ਨੂੰ, ਦੰਦ ਤੋਂ ਭਾਵ ਕਾਤੀ, ਇਹ ਕੱਟਦੇ ਨੇ, ਕਿਸੇ ਦੇ 30 ਹੁੰਦੇ ਨੇ ਕਿਸੇ ਦੇ 32 ਹੁੰਦੇ ਨੇ, ਆਮ ਕਰਕੇ 30 ਜਾਂ 32 ਦੰਦ ਹੁੰਦੇ ਨੇ, ਅਤੇ ਇਹਨਾਂ ਨੂੰ ਗੁਰੂ ਨੇ ਕਾਤੀ ਲਫਜ਼ ਨਾਲ ਸੰਬੋਧਨ ਕੀਤਾ ਕਿਉਂਕਿ ਕੱਟਦੇ ਨੇ। ਕਹਿਣ ਲੱਗੇ ਜੈਸੇ ਕਾਤੀ 30-32 ਹੈ, ਵਿੱਚ ਰਾਖੇ ਰਸਨਾ ਮਾਸ ਰਾਤ ਕੇਰੀ। ਇਹਨਾਂ 30-32 ਉਹ ਕਾਤੀਆਂ ਉਹ ਜ਼ਾਲਮ ਕਠੋਰ ਦੰਦਾਂ ਦੇ ਦਰਮਿਆਨ ਵਿੱਚ ਜਿਹੜੇ ਦੰਦ ਲੋਹੇ ਨੂੰ ਵਿਚਵਾ ਜਾਂਦੇ ਨੇ, ਕੋਈ ਵੀ ਚੀਜ਼ ਇਹਨਾਂ ਦੇ ਮਾਰ ਥੱਲੇ ਆ ਜਾਏ ਟੁਕੜੇ ਟੁਕੜੇ ਕਰ ਦਿੰਦੇ ਨੇ। ਅਤੇ ਗੁਰੂ ਕਹਿੰਦੇ ਨੇ ਇਹਨਾਂ 32 ਦੁਸ਼ਮਣਾਂ ਦੇ ਦਰਮਿਆਨ ਵਿੱਚ ਇੱਕ ਬੜੀ ਨਾਜ਼ਕ ਚੀਜ਼ ਜ਼ਬਾਨ ਰਸਨਾ ਰੱਖ ਦਿੱਤੀ, ਜਿਹੜੀ ਇੰਨੀ ਕੋਮਲ ਹੈ ਉਹਦੇ ਵਿੱਚ ਹੱਡੀ ਕੋਈ ਨਹੀਂ, ਬੋਣੀ ਕੋਈ ਨਹੀਂ, ਸਭ ਤੋਂ ਕੋਮਲ ਚੀਜ਼ ਦੰਦ ਸਭ ਤੋਂ ਕਠੋਰ ਅਤੇ ਉਹਨਾਂ 32 ਦੁਸ਼ਮਣਾਂ ਦੇ ਦਰਮਿਆਨ ਵਿੱਚ ਘਿਰੀ ਹੋਈ ਇੱਕ ਜ਼ਬਾਨ ਅਤੇ ਉਹ ਵੀ ਇੰਨੀ ਕੋਮਲ, ਉਹਦੇ ਵਿੱਚ ਕੋਈ ਸ਼ਕਤੀ ਨਹੀਂ ਕਿ ਇਹਨਾਂ ਕੋਲੋਂ ਬਚ ਸਕੇ। ਜ਼ਰਾ ਤੱਕਿਓ, ਆਪਾਂ ਜਦੋਂ ਗੱਲਾਂ ਕਰਨੇ ਹਾਂ, ਜਦੋਂ ਵਿਚਾਰਾਂ ਕਰਨੇ, ਤੁਸੀਂ ਵੇਖੋਗੇ ਅਨੇਕਾਂ ਵਾਰ ਜ਼ਬਾਨ ਬਾਹਰ ਆਉਂਦੀ ਹੈ, ਅੱਖਰ ਦੀ ਬਣਤਰ ਬਣਾਉਣ ਲੱਗਿਆ। ਕਈ ਅੱਖਰ ਐਸੇ ਨੇ ਜਿਹੜੇ ਜ਼ਬਾਨ ਨੂੰ ਬਾਹਰ ਆਉਣਾ ਪੈਂਦਾ ਗੱਲਬਾਤ ਕਰਦਿਆਂ, ਦੰਦਾਂ ਦੇ ਦਰਮਿਆਨ ਵਿੱਚ ਵੀ ਆਉਣਾ ਪੈਂਦਾ ਗੱਲਬਾਤ ਕਰਦਿਆਂ। ਸਤਿਗੁਰੂ ਨੇ ਖਿਆਲ ਕਿੰਨਾ ਸਾਰਥਕ ਦਿੱਤਾ ਹੈ। ਕਹਿੰਦੇ ਨੇ ਕਦੇ ਅਸੀਂ ਸੋਚਿਆ ਵੀ ਹੁਣ ਦੰਦ ਬੰਦ ਹੋਣ ਲੱਗੇ ਨੇ, ਜ਼ਬਾਨ ਪਿੱਛੇ ਕਰ ਲਈਏ, ਮੱਤ ਕਿਤੇ ਕੱਟੀ ਜਾਏ? ਦੱਸੋ, ਜੇ ਕਦੀ ਸੋਚ ਕੇ ਜ਼ਬਾਨ ਨੂੰ ਬਚਾਇਆ ਵੀ ਹੁਣ ਜ਼ਬਾਨ ਬਚ ਜਾਏ, ਕਿਤੇ ਕੱਟੀ ਨਾ ਜਾਏ? ਇਸ ਲਈ ਹੁਣ ਬੋਲਦਿਆਂ ਬੋਲਦਿਆਂ ਕੋਈ ਐਸਾ ਅੱਖਰ ਆ ਰਿਹਾ ਜਿਸ ਅੱਖਰ ਵਿੱਚ ਜ਼ਬਾਨ ਨੇ ਬਾਹਰ ਨਿਕਲਣਾ, ਕਿਤੇ ਦੰਦ ਬੰਦ ਹੋ ਕੇ ਜ਼ਬਾਨ ਦੋ ਟੁਕੜੇ ਨਾ ਹੋ ਜਾਏ, ਇਸ ਲਈ ਪਿੱਛੇ ਕਰ ਲਓ। ਕਦੀ ਅਸੀਂ ਸੋਚਿਆ? ਜੇ ਸੋਚਣਾ ਸ਼ੁਰੂ ਕਰ ਦਈਏ, ਸਾਡੇ ਕੋਲ ਬੋਲੇ ਦੋ ਗੱਲਾਂ ਨਾ ਕੀਤੀਆਂ ਜਾਣ। ਧੰਨ ਹੈ ਮੇਰਾ ਰੱਬ ਜਿਹਨੇ ਸਾਰਾ ਕੁਛ ਇੱਕ ਨਿਯਮਬੱਧ ਕਰਕੇ ਸੁਭਾਅ ਵਿੱਚ ਪਾ ਦਿੱਤਾ ਹੈ। ਸਾਰੀ ਜ਼ਿੰਦਗੀ ਗੱਲਾਂ ਕਰਦੇ ਰਹਿੰਦੇ ਹਾਂ, ਸਾਰੀ ਜ਼ਿੰਦਗੀ ਬੋਲਦੇ ਰਹਿੰਦੇ ਹਾਂ, ਜ਼ਬਾਨ ਬਾਹਰ ਵੀ ਆਉਂਦੀ ਹੈ, ਅੰਦਰ ਵੀ ਜਾਂਦੀ, ਸਾਡੀ ਸੋਚ ਉੱਥੇ ਕੰਮ ਵੀ ਨਹੀਂ ਕਰਦੀ, ਅਸੀਂ ਆਪਣੀ ਸਿਆਣਪ ਵੀ ਨਹੀਂ ਵਰਤਦੇ ਇਹਨੂੰ ਬਚਾਉਣ ਲਈ, ਪਰ ਬਚ ਰਹੀ, ਸੁਭਾਅ ਵਿੱਚ ਸ਼ਾਮਿਲ ਹੋ ਗਏ। ਆਹੀ ਖਿਆਲ ਕਰਿਓ, ਅਸੀਂ ਇੱਕ ਗੱਲ 'ਤੇ ਸਮਝ ਰਹੇ ਹਾਂ ਕਿ ਸਾਡੇ ਕੰਮ ਆਟੋਮੈਟਿਕ ਹੋਣੇ ਚਾਹੀਦੇ ਨੇ। ਆਹ ਆਟੋਮੈਟਿਕ ਸ਼ਬਦ ਸਾਡੇ ਵਿੱਚ ਬਹੁਤ ਪ੍ਰਚਲਿਤ ਹੋ ਗਿਆ। ਅਸੀਂ ਸਮਝਦੇ ਹਾਂ ਜਿੰਨੇ ਮੈਨੂਅਲ ਕੰਮ ਨੇ ਉਹ ਸਾਨੂੰ ਕਰਨੇ ਪੈਂਦੇ ਨੇ, ਔਖੇ ਹੋਈਦਾ, ਧਿਆਨ ਦੇਣਾ ਪੈਂਦਾ, ਸਿਰਦਰਦੀ ਹੁੰਦੀ ਹੈ, ਇਹੀ ਸੋਚਦੇ ਹਾਂ। ਅਤੇ ਜਿਹੜੇ ਕੰਮ ਆਟੋਮੈਟਿਕ ਹੋ ਜਾਣ ਉਹਨਾਂ ਦੀ ਸਿਰਦਰਦੀ ਕੋਈ ਨਹੀਂ ਹੁੰਦੀ, ਇਹੀ ਸੋਚੀਦਾ। ਅਨੇਕਾਂ ਮਸ਼ੀਨਰੀਆਂ ਆਉਣ ਵਾਲੇ ਦਿਨਾਂ ਵਿੱਚ ਵੀ ਬਣ ਗਈਆਂ ਅਤੇ ਬਣ ਵੀ ਗਈਆਂ ਨੇ, ਜਿਹੜੀਆਂ ਸਾਨੂੰ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਆਟੋਮੈਟਿਕ ਕੰਮ ਚਾਹੁੰਦਾ ਹੈ, ਹਰ ਕੰਮ ਆਪੇ ਸਹਿਜੇ ਹੁੰਦਾ ਜਾਏ, ਮੈਨੂੰ ਕਰਨਾ ਨਾ ਪਵੇ। ਪਰ ਗੁਰੂ ਕਹਿੰਦੇ ਨੇ ਕਿੱਡੀ ਅਜੀਬ ਗੱਲ ਹੈ, ਤੂੰ ਆਪਣੇ ਅਧਿਆਤਮਿਕ ਜੀਵਨ ਲਈ ਕਦੀ ਨਹੀਂ ਤੂੰ ਸੋਚਿਆ ਵੀ ਸਿਮਰਨ ਵੀ ਆਪੇ ਹੀ ਹੁੰਦਾ ਜਾਏ, ਮੈਨੂੰ ਕਰਨਾ ਨਾ ਪਵੇ, ਦੋ ਘੰਟੇ ਸੋਚ ਕੇ ਵੀ ਮੈਂ ਡੇਢ ਘੰਟਾ ਕਰਨਾ, ਕਦੀ ਸੋਚਿਆ? ਇੱਥੇ ਤੂੰ ਕਦੀ ਆਟੋਮੈਟਿਕ ਦਾ ਖਿਆਲ ਨਹੀਂ ਕੀਤਾ? ਬਾਕੀ ਕੰਮਾਂ ਵਿੱਚ ਬਾਕੀ ਮੇਰੇ ਕੰਮ ਤਾਂ ਆਪਣੇ ਆਪ ਹੋਈ ਜਾਣ, ਇਹ ਕੰਮ ਮੈਂ ਜਦੋਂ ਕਰਾਂ ਮੈਨੂੰ ਪਤਾ ਹੋਵੇ ਮੈਂ ਇੰਨੇ ਘੰਟੇ ਕੀਤਾ, ਇੰਨੀ ਵਾਰ ਕੀਤਾ, ਇੰਨੀਆਂ ਮਾਲਾਂ ਕੀਤੀਆਂ ਨੇ, ਇੰਨੀ ਬਾਣੀ ਪੜ੍ਹੀ, ਤਾਂ ਕਿ ਉਹਦੇ ਨਾਲ ਮੇਰੀ ਹੋਂ ਜੁੜੀ ਰਹੇ, ਆਪਣਾ ਆਪ ਜੁੜਿਆ ਰਹੇ। ਗੁਰੂ ਕਹਿੰਦੇ ਨਹੀਂ, ਜਿਹੜਾ ਜੀਵਨ ਦਾ ਅਸਲ ਮਕਸਦ ਹੈ ਉਹਨੂੰ ਤੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰ। ਦੇਖ, ਸਾਰੀ ਜ਼ਿੰਦਗੀ ਇਹ ਇਹਨਾਂ 31-32 ਵਿੱਚ ਰਹਿੰਦੇ ਹਾਂ, ਕੁਛ ਨਹੀਂ ਵਿਗਾੜ ਸਕੇ। ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ,
ਜੈਸੇ ਕਾਤੀ 30-32 ਹੈ ਵਿੱਚ ਰੱਖੇ ਰਸਨਾ, ਮਾਸ ਰਾਤ ਕੇਰੀ ਮਤ ਜਾਣੋ, ਮਾਸ ਕਾਤੀ ਕੇ ਕਿਛ ਹਾਥ ਹੈ, ਮਤ ਜਾਣੋ, ਮਾਸ ਕਾਤੀ ਕੈ ਕਿਛ ਹਾਥ ਹੈ, ਸਭ ਵਸ ਗਤ ਹੈ ਹਰ ਕੇਰੀ।
ਉਹਨੇ ਜੀਵਨ ਵਿੱਚ ਜੋ ਤੈਨੂੰ ਤਰਤੀਬ ਦਿੱਤੀ ਹੈ ਨਾ, ਉਹ ਸਹਿਜ ਦੀ ਦਿੱਤੀ ਹੈ, ਤੂੰ ਆਪਣੀ ਜੋ ਤਰਤੀਬ ਦਿੱਤੀ ਹੈ ਉਹ ਕਰਮ ਦੇ ਖੇਤਰ ਵਿੱਚ ਲਿਆ ਕੇ ਉਹਨੂੰ ਤੂੰ ਇੱਕ ਕਰਮ ਕਾਂਡ ਬਣਾ ਲਿਆ ਹੈ ਜਿਹਦੇ ਨਾਲ ਹੋਂ ਜੁੜੀ ਹੋਈ ਹੈ। ਹੁਣ ਜਦੋਂ ਤੂੰ ਆਖੇਗਾ ਮੈਂ ਨਹੀਂ ਕੁਝ ਕਰਨ ਜੋਗਾ, ਆਟੋਮੈਟਿਕ ਹੋਵੇ, ਮੈਂ ਕੁਛ ਨਹੀਂ ਕਰਨ ਜੋਗਾ, ਬਸ ਉੱਥੇ ਉਦੋਂ ਹੀ ਮਸਕੀਨੀ ਵਾਲੇ ਪਾਸੇ ਤੁਰ ਪਏਗਾ। ਲਓ, ਤੋਰਨਾ ਚਾਹੁੰਦੇ ਜਦੋਂ ਤੱਕ ਤੂੰ ਕਹਿੰਦਾ ਮੈਂ ਕੁਝ ਕਰ ਸਕਣਾ ਅਤੇ ਮੈਂ ਕੀਤਾ, ਉਦੋਂ ਤੱਕ ਅਹੰਕਾਰੀਆ ਵੱਲ ਜਾ ਰਿਹਾ। ਦੋ ਹੀ ਪਹਿਲੂ ਨੇ ਜੀਵਨ ਦੇ ਜਿਹਦਾ ਆਰੰਭ ਇਸ ਅਸ਼ਟਪਦੀ ਵਿੱਚ ਹੋਇਆ ਅਤੇ ਸਾਰਾ ਖੁਲਾਸਾ ਬਾਅਦ ਵਿੱਚ ਹੁੰਦਾ ਗਿਆ। ਇੱਕ ਪਾਸੇ ਮਸਕੀਨੀਆਂ, ਇੱਕ ਪਾਸੇ ਅਹੰਕਾਰੀਆਂ। ਜਿਹੜੇ ਕਰਮ ਤੇਰੀ ਮਰਜ਼ੀ ਅਤੇ ਤੇਰੀ ਸੋਚ ਅਤੇ ਤੇਰੀ ਸਿਆਣਪ ਦੇ ਫੈਸਲਿਆਂ 'ਤੇ ਜੁੜੇ ਹੋਏ ਨੇ ਉਹ ਸਾਰੇ ਅਹੰਕਾਰੀਆਂ ਵੱਲ ਲੈ ਜਾਂਦੇ ਨੇ ਅਤੇ ਰੱਬ ਤੋਂ ਦੂਰ ਲਿਜਾਣ ਕਰਕੇ ਦੁਖੀ ਹੋ ਰਿਹਾ। ਅਤੇ ਜਿੰਨੇ ਕਰਮ ਤੂੰ ਇੱਥੇ ਲਿਆ ਕੇ ਖੜਾ ਕਰੇਗਾ ਕਿ ਮੈਂ ਕੁਛ ਨਹੀਂ ਕਰਨ ਜੋਗਾ,
ਨਾ ਹਮ ਕੀਆ ਨਾ ਕਰੇਂਗੇ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹੋ ਕਰੀ ਨਾ ਹੋਈ।
ਹਾਂ ਖਤਮ ਹੋ ਗਈ। ਅਤੇ ਜਦੋਂ ਹਾਂ ਖਤਮ ਹੋਈ, ਹਾਂ ਹਾਂ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਇੱਕੋ ਹੋਵੇ। ਜਦੋਂ ਹਾਂ ਦਰਮਿਆਨ ਵਿੱਚੋਂ ਖਤਮ ਹੋ ਗਈ, ਆਪਾ ਆਪਣਾ ਆਪ ਖਤਮ ਹੋ ਗਿਆ, ਆਪਣੀ ਹੋਂਦ ਖਤਮ ਹੋ ਗਈ, ਮੈਂ ਕੁਝ ਹਾਂ ਹੀ ਨਹੀਂ ਤਾਂ ਮੈਂ ਕਰਾਂਗਾ ਕੀ, ਹਾਂ ਕਿਛ ਨਾ ਹੀ ਇੱਕ ਹੈ ਉਹੀ ਅੱਗੇ ਪਾਛੇ ਇੱਕੋ ਸੋਏ। ਜਦੋਂ ਆਪਣੀ ਹੋਂ ਆਪਣਾ ਆਪ ਦਰਮਿਆਨ ਵਿੱਚ ਖਲੋਤਾ ਜਿਹੜਾ ਹਰ ਕਰਮ ਨਾਲ ਜੁੜਿਆ ਹੋਇਆ, ਉਹਨੂੰ ਨਿਕਰਮ ਬਣਾਉਣਾ ਹੈ ਜਿਹਦੇ ਵਿੱਚੋਂ ਹੋਂ ਖਤਮ ਹੋ ਜਾਏ। ਕਰਮ ਕਰਤ ਹੋਵੇ ਨਿਕਰਮ, ਜਿਸ ਵੈਸ਼ਨੂ ਕਾ ਨਿਰਮਲ ਧਰਮ, ਉਹ ਨਿਕਰਮ ਤਾਂ ਹੋਵੇਗਾ ਜਦੋਂ ਕਰਮ ਤੇਰੇ 'ਤੇ ਨਿਰਭਰ ਨਹੀਂ ਹੋਏਗਾ। ਤੂੰ ਆਖੇਂਗਾ ਮੈਂ ਤਾਂ ਹਾਂ ਹੀ ਨਹੀਂ ਅਤੇ ਕਰਨਾ ਕੀ ਹੈ ਜਦੋਂ ਮੇਰੀ ਹੋਂਦ ਹੀ ਕੋਈ ਨਹੀਂ ਅਤੇ ਮੈਂ ਕਰਨਾ ਕੀ ਹੈ। ਇਸ ਲਈ ਜਦੋਂ ਇੱਥੇ ਪਹੁੰਚੇਗਾ ਉਦੋਂ ਮਸਕੀਨੀਆਂ ਵੱਲ ਵਧੇਗਾ, ਉਦੋਂ ਨਿਮਰਤਾ ਵੱਲ ਅਤੇ ਉਦੋਂ ਸੁੱਖ ਵੱਲ ਵਧੇਗਾ। ਅਤੇ ਜਿੱਥੇ ਮਨੁੱਖ ਨੂੰ ਸੁੱਖ ਮਿਲੇ ਉਹ ਚੀਜ਼ ਮਾੜੀ ਤਾਂ ਰਹਿੰਦੀ ਨਹੀਂ, ਮਨੁੱਖ ਨਫ਼ਰਤ ਉਸੇ ਤੋਂ ਕਰਦਾ ਨਾ। ਕੋਈ ਚੀਜ਼ ਬੁਰੀ ਉਦੋਂ ਹੀ ਲੱਗਦੀ ਹੈ, ਜਿਸ ਘਰ ਵਿੱਚ ਮਨੁੱਖ ਦੁਖੀ ਹੋਵੇ ਉਹ ਘਰ ਉਹਨੂੰ ਚੰਗਾ ਨਹੀਂ ਲੱਗਦਾ, ਜਿਸ ਪਰਿਵਾਰ ਵਿੱਚ ਉਹਨੂੰ ਦੁੱਖ ਹੋਵੇ ਉਹ ਪਰਿਵਾਰ ਉਹਨੂੰ ਚੰਗਾ ਨਹੀਂ ਲੱਗਦਾ, ਜਿਸ ਕਾਰੋਬਾਰ ਵਿੱਚ ਉਹ ਪਰੇਸ਼ਾਨ ਹੋਵੇ ਉਹ ਕਾਰੋਬਾਰ ਉਸਨੂੰ ਚੰਗਾ ਨਹੀਂ ਲੱਗਦਾ, ਭਾਈਚਾਰਾ ਸਮਾਜ ਦੇਸ਼ ਜਿੱਥੇ ਜਿੱਥੇ ਵੀ ਉਹ ਪਰੇਸ਼ਾਨ ਹੋਵੇ ਉਹ ਉਹਦੇ ਤੋਂ ਭੱਜਦਾ ਹੈ, ਉਹਦੇ ਤੋਂ ਨਫ਼ਰਤ ਕਰਦਾ ਹੈ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕਈ ਹਾਂ ਸੰਸਾਰ ਦੇ ਲੋਕ ਇਸ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਨਫ਼ਰਤ ਕਰਨ ਲੱਗ ਪਏ। ਲਓ ਜਿਹੜੇ ਕਰਮਕਾਂਡੀ ਧਰਮੀ ਸਨ ਉਹ ਵੀ ਦੁਨੀਆਂ ਤੋਂ ਨਫ਼ਰਤ ਕਰਦੇ ਸਨ, ਉਹਨਾਂ ਨੇ ਵੀ ਸੰਸਾਰ ਇਸੇ ਲਈ ਛੱਡਿਆ। ਉਹਨਾਂ ਨੂੰ ਦੁਨੀਆਂ ਦਾ ਹਰ ਇੱਕ ਸਮਾਜ ਦਾ ਹਰ ਇੱਕ ਅੰਗ ਮਾੜਾ ਲੱਗਾ। ਉਹ ਇੱਕ ਥਾਂ 'ਤੇ ਖਲੋ ਗਏ ਕਿ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਸੀ। ਪਰ ਜੇ ਭਲਾ ਉਹ ਕਰਮ ਕਰਤ ਹੋਵੇ ਨੇ ਕਰਮ ਦੀ ਦੁਨੀਆਂ ਵਿੱਚ ਚਲੇ ਜਾਂਦੇ, ਉਸ ਅਵਸਥਾ 'ਤੇ ਚਲੇ ਜਾਂਦੇ, ਆਪਾ ਆਪ ਮਿਟ ਜਾਂਦਾ ਸਭ ਕੁਝ, ਕਰਤਾ ਕਰਨਾ ਸਭ ਉਹ ਹੀ ਦਿਸਦਾ, ਕਰਨ ਕਾਰਨ ਪ੍ਰਵੇਕ ਹੈ। ਜੇ ਭਲਾ ਉਸ ਅਵਸਥਾ ਵਿੱਚ ਚਲੇ ਜਾਂਦੇ ਫਿਰ ਉਹਨਾਂ ਨੂੰ ਦੁਨੀਆਂ ਮਾੜੀ ਕਿਵੇਂ ਲੱਗਦੀ। ਮਨ ਮੈਂ ਆਪ, ਮਨ ਆਪਣੇ ਮੈਂ, ਫਿਰ ਤਾਂ ਉਹਨਾਂ ਨੂੰ ਉਪਦੇਸ਼ ਕਰਨ ਵਾਲਾ ਵੀ ਅਤੇ ਸੁਣਨ ਵਾਲਾ ਵੀ ਉਹੀ ਦਿਸਦਾ, ਫਿਰ ਤਾਂ ਸਾਰਾ ਸੰਸਾਰ ਦਾ ਵਿਸਥਾਰ ਵੀ ਅਤੇ ਉਹਦਾ ਆਪਣਾ ਵਿਸਥਾਰ ਵੀ ਉਹਦੇ ਵਿੱਚ ਹੀ ਉਹਨਾਂ ਨੂੰ ਦਿਸਦਾ, ਸਭ ਕੁਝ ਉਸਦਾ ਉਸਕਾ ਉਹ ਕਰਨੇ ਹਾਰ। ਫਿਰ ਤਾਂ ਉਸ 'ਤੇ ਭਿੰਨ ਕਹੋ ਕਿਛ ਹੋਏ, ਥਣ ਥਣ 'ਤੇ ਕੁਛ ਹੋਏ। ਜਦੋਂ ਇਸ ਅਵਸਥਾ 'ਤੇ ਚਲਾ ਜਾਂਦਾ ਫਿਰ ਭਲਾ ਉਹਨੂੰ ਦੁਨੀਆਂ ਮਾੜੀ ਲੰਘਦੀ? ਬਲਕਿ ਗੁਰੂ ਨੇ ਬਾਣੀ ਵਿੱਚ ਇੱਕ ਥਾਂ 'ਤੇ ਬੜੀ ਖੂਬਸੂਰਤ ਗੱਲ ਦੁਨੀਆਂ ਦੇ ਸੰਬੰਧ ਵਿੱਚ ਆਖ ਦਿੱਤੀ, ਕਹਿਣ ਲੱਗੇ
ਸਭ ਦੁਨੀਆਂ ਇਹ ਦੁਨੀਆਂ ਸੁਭਾਨ, ਇਹ ਦੁਨੀਆਂ ਸੁਭਾਨ ਜੇ ਸੱਚ ਕਮਾਈ ਹੈ।
ਕਹਿਣ ਲੱਗੇ ਸੁਭਾਨ ਹੈ ਇਹ ਦੁਨੀਆਂ, ਬੜੀ ਖੂਬਸੂਰਤ ਹੈ, ਬੜੀ ਰੋਸ਼ਨ ਹੈ, ਪਰ ਤਾਂ ਜੇ ਇਹਦੇ ਵਿੱਚ ਅਸੀਂ ਸੱਚ ਨੂੰ ਕਮਾ ਲਈਏ, ਸੱਚ ਨਾਲ ਜੁੜ ਜਾਈਏ, ਜੇ ਅਸੀਂ ਤੱਤ ਨੂੰ ਪਛਾਣ ਸਕੀਏ, ਜੇ ਸਾਨੂੰ ਦੁਨੀਆਂ ਨਾਲੋਂ ਦੁਨੀਆਂ ਦਾ ਸਿਰਜਣਹਾਰ ਦਿਸ ਪਵੇ ਤਾਂ ਸਾਨੂੰ ਵਿਸ਼ਵਾਸ ਆ ਜਾਏ ਆਪ ਕੀ ਨੂੰ ਆਪਣ ਵਿਸਥਾਰ ਸਭ ਕੁਛ ਉਸ ਕਾ ਉਹ ਕਰਨੇ ਹਾਰ ਉਸ 'ਤੇ ਭਿੰਨ ਕਹੋ ਕਿਸ ਹੋਏ ਉਸ ਤੋਂ ਵੱਖਰਾ ਤਾਂ ਕੁਝ ਵੀ ਨਹੀਂ। ਜਿਸ ਦਿਨ ਅਵਸਥਾ ਇੱਥੇ ਪੁੱਜੇਗੀ ਉਸ ਦਿਨ ਉਹਨਾਂ ਨੂੰ ਦੁਨੀਆ ਚੰਗੀ ਲੱਗੇਗੀ, ਤਾਂ ਹੀ ਉਹ ਸਰਬੱਤ ਦਾ ਭਲਾ ਮੰਗਣਗੇ। ਨਹੀਂ ਤਾਂ ਐਵੇਂ ਦੇਖਾ ਦੇਖੀ ਅਸੀਂ ਸਰਬੱਤ ਦਾ ਭਲਾ ਆਖਣੇ, ਬਾਹਰ ਨਿਕਲਦਿਆਂ ਹੀ ਸਾਡੇ ਸਾਹਮਣੇ ਦੁਸ਼ਮਣਾਂ ਦੀ ਲਿਸਟ ਸ਼ੁਰੂ ਹੋ ਜਾਂਦੀ ਹੈ, ਫਲਾਣੇ ਕੋਲੋਂ ਬਚੋ, ਮਨ ਵਿੱਚ ਇੱਕਦਮ ਖਿਆਲ ਸ਼ੁਰੂ ਹੋ ਜਾਂਦੇ ਨੇ। ਇੱਥੇ ਕਹਿੰਦੇ ਜਾਂਦੇ ਹਾਂ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਜਿਸ ਦਿਨ ਅਸੀਂ ਨਿਰੰਕਾਰ ਨੂੰ ਕਰਤਾ ਕਰਨਾ ਮੈਂ ਨਾ ਹੀ ਸਮਝ ਲਵਾਂਗੇ, ਸਭ ਕੁਝ ਉਹ ਕਰਨ ਵਾਲਾ ਹੈ, ਸਿਰਜਣਾ ਉਹਦੀ ਹੈ, ਸੰਸਾਰ ਉਸੇ ਦਾ ਬਣਾਇਆ ਹੋਇਆ, ਹਰ ਇੱਕ ਦੇ ਵਿੱਚ ਉਹ ਵੱਸ ਰਿਹਾ, ਉਹਦੇ ਵਿੱਚ ਹਰ ਇੱਕ ਵੱਸ ਰਿਹਾ, ਮਨ ਮੈਂ ਆਪ ਮਨ ਆਪਣੇ ਮੈਂ ਨਾਨਕ ਕੀਮਤ ਕਹਿਣ। ਉਸ ਦਿਨ ਸਾਨੂੰ ਇਹ ਦੁਨੀਆ ਬੜੀ ਚੰਗੀ ਲੱਗਣ ਲੱਗ ਪਈ, ਫਿਰ ਦਿਲੋਂ ਆਖਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ ਦਾ ਭਲਾ। ਉਸ ਦਿਨ ਇਹ ਦੁਨੀਆ ਸੁਭਾਨ ਜੇ ਸੱਚ ਕਮਾਈਏ, ਸੁਝੇ ਦਰਦ ਦੀਵਾਨ ਗੁਰੂ ਕਹਿੰਦੇ ਨੇ, ਉਸ ਦਿਨ ਤੂੰ ਰੱਬ ਦਾ ਘਰ ਵੇਖ ਲਏਗਾ, ਉਸ ਦਿਨ ਤੈਨੂੰ ਇਹ ਸੰਸਾਰ ਰੱਬ ਦਾ ਘਰ ਦਿਸੇਗਾ, ਤੂੰ ਆਖੇਗਾ ਇਹ ਜੱਗ ਸੱਚੇ ਕੀ ਹੈ ਕੋਠੜੀ, ਹੈ ਮੈਨੂੰ ਦੁਨੀਆ ਮਾੜੀ ਕਿਵੇਂ ਦਿਸੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਫਿਰ ਜਿਹੜਾ ਸੱਚੇ ਦਾ ਵਾਸ ਟਿਕਾਣਾ ਹੋਵੇ ਭਲਾ ਸੱਚ ਨਾਲ ਪਿਆਰ ਕਰਨ ਵਾਲੇ ਨੂੰ ਉਹ ਚੀਜ਼ ਮਾੜੀ ਲੱਗੇਗੀ, ਫਿਰ ਉਹਨੂੰ ਸੱਚੇ ਦੀ ਹਰ ਇੱਕ ਚੀਜ਼ ਚੰਗੀ ਲੱਗੇਗੀ, ਭਾਵ ਉਹ ਦੁਨੀਆ ਦੇ ਹਰ ਜ਼ਰਰੇ ਵਿੱਚੋਂ ਸੱਚੇ ਨੂੰ ਦੇਖੇਗਾ ਅਤੇ ਇਸੇ ਲਈ ਦੁਨੀਆ ਦੀ ਹਰ ਇੱਕ ਚੀਜ਼ ਉਸਨੂੰ ਚੰਗੀ ਲੱਗੇਗੀ ਅਤੇ ਉਹ ਵੇਖੇਗਾ ਕਿ ਸੱਤ 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 ਪ੍ਰਭ ਸੁਆਮੀ। ਹੁਣ ਉੱਥੇ ਪੁੱਜ ਗਿਆ, ਪਰ ਇਹ ਪੁੱਜਿਆ ਉਦੋਂ ਜਦੋਂ ਮਸਕੀਨੀਆਂ ਵੱਲ ਵਧਿਆ, ਆਪਣੀ ਕਰਮ ਆਪਣੇ ਕਰਮ ਨੂੰ ਨੇਕਰਮ ਵਿੱਚ ਬਦਲਿਆ, ਆਪਣੀ ਹੋਂਦ ਨੂੰ ਖਤਮ ਕਰਕੇ ਮਸਕੀਨੀਆਂ ਦੇ ਵਿਹੜੇ ਵੜਿਆ। ਗੁਰੂ ਕਹਿਣ ਲੱਗੇ ਹੁਣ ਉਹਨੂੰ ਉਸੇ ਹੀ ਸੰਸਾਰ ਨੂੰ ਵੇਖਦਿਆਂ ਕੁਝ ਹੋਰ ਦਿਸਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਾਣੀ ਵਿੱਚ ਆਖਿਆ ਆਪਣੀ ਰਚਨਾ ਤੋਂ, ਕਹਿਣ ਲੱਗੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਸੰਸਾਰ ਜਿਹਨੂੰ ਜ਼ਹਿਰ ਸਮਝ ਸਮਝ ਕੇ ਲੋਕ ਛੱਡ ਰਹੇ ਨੇ, ਭੱਜ ਰਹੇ ਨੇ, ਇਸੇ ਇਹੋ ਹੀ ਰੱਬ ਦਾ ਰੂਪ ਹੈ, ਇਹਦੇ ਵਿੱਚੋਂ ਹੀ ਰੱਬ ਨੂੰ ਪਛਾਣੋ। ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਹਿਣ ਲੱਗੇ ਜਿਸ ਦਿਨ ਇਹ ਹਰੀ ਰੂਪ ਨਦਰੀ ਪਏਗਾ ਉਸ ਦਿਨ ਤੂੰ ਕੀ ਦੇਖੇਗਾ, ਸੱਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆ ਨੀ, ਸੱਚ 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 ਸਭ ਕੀਨਾ, ਸੱਚ 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 ਸਭ ਕੀਨਾ, ਕੋਟ ਮਧੇ ਕਿਨ ਵਿਰਲੇ ਚੀਨਾ। ਪਲ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਮਸਕੀਨੀਆਂ ਦੇ ਖੇਤਰ ਵੱਲ ਵੱਧਦਾ ਹੈ, ਆਪਣਾ ਆਪ ਤਿਆਗ ਕੇ ਪ੍ਰਭੂ ਦੀ ਕਿਰਤ ਵਿੱਚੋਂ ਪ੍ਰਭੂ ਨੂੰ ਪਛਾਣਦਾ ਹੈ।
ਕੋਟ ਮਧੇ ਕਿਨ ਵਿਰਲੇ ਚੀਨਾ, ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ 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 ਤੇਰੀ ਬਾਣੀ।
ਫਿਰ ਉਹਦੇ ਕੰਨਾਂ ਵਿੱਚ ਪਈ ਹੋਈ ਹਰ ਇੱਕ ਆਵਾਜ਼ ਪ੍ਰਭੂ ਦੀ ਆਵਾਜ਼ ਹੈ, ਅਤੇ ਫਿਰ ਉਹ ਕਹਿ ਉੱਠਦਾ ਹੈ ਜਿਵੇਂ ਬਾਣੀ ਅੰਦਰ ਬਾਬਾ ਨਾਮਦੇਵ ਜੀ ਨੇ ਆ ਗਿਆ, ਸਭਾ ਘਟ ਰਾਮ ਬੋਲੇ, ਸਭਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ।
ਨਿਰਮਲ 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 ਤੇ ਮੇਰੀ ਬਾਣੀ ਘੱਟ ਘੱਟ ਸੁਣੀ ਸਰਵਣ ਬਖਾਣੀ ਪਵਿੱਤਰ 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 ਪੁਨੀਤ
ਇਉਂ ਨਾਮ ਜਪ ਕੇ ਪ੍ਰਭੂ ਦੇ ਨਾਲ ਪ੍ਰੀਤ ਪਾ ਕੇ ਮਸਕੀਨੀਆਂ ਬਣ ਕੇ ਉਹਦੇ ਨਾਲ ਜੁੜ ਕੇ ਉਸ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।
ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਨਾਮ ਜਪੈ ਨਾਨਕ ਮਨ ਪ੍ਰੀਤ ਆਪ ਕੀਨੋ ਆਪਨ ਬਿਸਥਾਰ ਆਪ ਕੀਨੋ ਆਪਨ ਬਿਸਥਾਰ ਆਪ ਕੀਨੋ ਆਪਨ ਬਿਸਥਾਰ ਸਭ ਕਿਛ ਉਸਕਾ ਉਹ ਕਰਨੇ ਹਾਰ ਸਭ ਕਿਛ ਉਸਕਾ ਉਹ ਕਰਨੇ ਹਾਪ ਕੀ ਨਾ ਆਪਨ ਬਿਸਥਾਰ ਆਪ ਕੀ ਨਾ ਆਪਨ ਬਿਸਥਾਰ ਆਪ ਕੀ ਨਾ ਆਪਨ ਬਿਸਥਾਰ
ਤੋ ਆਓ ਸਿਰਜਣਾ ਸਿਰਜਣਹਾਰ ਅਤੇ ਉਹਦੇ ਮਿਲਾਪ ਦਾ ਦਰਵਾਜ਼ਾ ਤਿੰਨੋਂ ਗੱਲਾਂ ਗੁਰੂ ਨੇ ਬਖਸ਼ਿਸ਼ ਕੀਤੀ ਸਾਡੀ ਝੋਲੀ ਗੁਰਬਾਣੀ ਰਾਹੀਂ ਪਾਈਆਂ। ਇੱਕ ਔਰ ਸਮਾਪਤ ਹੋਇਆ ਪਰ ਇਸ ਵਾਰ ਅਜੇ ਵਾਪਸ ਜਾਣ ਨੂੰ ਚਿੱਤ ਨਹੀਂ ਤੁਹਾਡੇ ਵਿੱਚ ਬੈਠਣ ਨੂੰ ਚਿੱਤ ਹੈ। ਇਸ ਲਈ ਆਪਾਂ ਇਹ ਲੜੀ ਤੋੜਨੀ ਨਹੀਂ ਬਲਕਿ ਬਾਣੀ ਦੇ ਵੱਖ ਵੱਖ ਹਿੱਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਿਚਾਰਨੇ ਨੇ ਕਿਉਂਕਿ ਜਿੰਨੀ ਵਿਚਾਰ ਕਰ ਲਵਾਂਗੇ ਓਨਾ ਹੀ ਕੁਛ ਮਿਲੇਗਾ। ਅੱਜ ਬੈਠ ਕੇ ਵਿਚਾਰ ਹੋਈ ਸੀ ਕਿ ਆਉਣ ਵਾਲੇ ਅਗਲੇ ਵੀਕ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਬਾਣੀ ਹੈ ਘੋੜੀਆਂ, ਜਿਹਦਾ ਹੈਡਿੰਗ ਹੈ ਘੋੜੀਆਂ। ਉਹਦੀ ਵਿਚਾਰ ਕਰੀਏ ਆਪਾਂ ਆਪਸ ਵਿੱਚ। ਕਈਆਂ ਨੇ ਇਹਨਾਂ ਨੂੰ ਇਸ ਸ਼ਬਦਾਂ ਨੂੰ ਇਤਿਹਾਸ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਨਹੀਂ, ਸਤਿਗੁਰੂ ਦੀ ਅਧਿਆਤਮਿਕ ਗੱਲ ਨੂੰ ਅਸੀਂ ਉਸੇ ਰੂਪ ਵਿੱਚ ਸਮਝਣਾ ਹੈ। ਸਿਰਫ ਹੈਡਿੰਗ ਕਿਉਂ ਇਹ ਦਿੱਤਾ ਹੈ ਇਸ ਗੱਲ ਦੇ ਆਧਾਰ 'ਤੇ। ਸੋ ਆਪਾਂ ਆਉਣ ਵਾਲੇ ਵੀਕ ਤੋਂ ਘੋੜੀਆਂ ਨਾਮ ਦੇ ਇਹ ਸ਼ਬਦ ਜਿਹੜੇ ਨੇ ਕੁਛ ਉਹ ਲੜੀਵਾਰ ਵਿਚਾਰਾਂਗੇ ਅਤੇ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਉਸੇ ਤਰ੍ਹਾਂ ਸੈਚਰਡੇ ਦੀ ਚੱਲਦੀ ਰਹੇਗੀ। ਸੋ ਗੁਰੂ ਬਖਸ਼ਿਸ਼ ਕਰੇ ਆਪਾਂ ਨੂੰ ਹਿਰਦੇ 'ਤੇ ਬੈਠ ਕੇ ਆਪਸ ਵਿੱਚ ਬੈਠ ਕੇ ਭਰਾਵਾਂ ਵਾਂਗੂ ਪਰਿਵਾਰ ਵਾਂਗੂ ਗੁਰਮਤਿ ਦੀ ਵਿਚਾਰ ਕਰਨ ਦੀ ਸ਼ਕਤੀ ਦੇਵੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।